ਵਾਹਿਗੁਰੂ ਜੀ ਕਾ ਖਾਲਸਾ ਗੁਰੂ ਰੂਪ ਸਾਧ ਸੰਗ ਜੀਓ ਪਾਵਨ ਪਵਿੱਤਰ ਵਾਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹਦੇ ਉੱਪਰ ਮੂਲ ਮੰਗਲ ਹੈ ਜਿਸ ਨੂੰ ਅਸੀਂ ਮੂਲ ਮੰਤਰ ਕਰਕੇ ਵੀ ਜਾਣਦੇ ਹਾਂ। ਮੂਲ ਕਹਿੰਦੇ ਨੇ ਬੁਨਿਆਦ ਨੂੰ, ਬੁਨਿਆਦੀ ਮੰਤਰ ਜਿਸ ਦੇ ਆਲੇ ਦੁਆਲੇ ਸਾਰੀ ਗੁਰਮਤਿ ਘੁੰਮਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਜਿਸ ਦੀ ਵਿਆਖਿਆ ਕਰਦੀ ਹੈ, ਉਹ ਮੰਤਰ ਉਹ ਬੋਲ। ਸੰਸਕ੍ਰਿਤ ਵਿਚ ਮੰਤਰ ਕਹਿੰਦੇ ਨੇ, ਪੰਜਾਬੀ ਵਿਚ ਬੋਲ ਕਹਿ ਦਿੰਦੇ ਨੇ, ਵਾਕ ਵੀ ਕਹਿ ਦਿੰਦੇ ਨੇ। ਤੇ ਉਹ ਮੂਲ ਮੰਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਦ ਵੀ ਕੋਈ ਨਵਾਂ ਰਾਗ ਅੱਗੋਂ ਨਵਾਂ ਪ੍ਰਕਰਨ ਆਰੰਭ ਆਉਂਦਾ ਚੱਲ ਲਈ ਲੜੀ ਦੇ ਚੋਂ, ਇਹ ਮੰਗਲਾ ਚਰਨ ਇਹ ਮੂਲ ਮੰਤਰ ਪੂਰਨ ਰੂਪ ਦੇ ਜਾਂ ਛੋਟੇ ਰੂਪ ਦੇ ਚ ਸੰਖੇਪ ਦੇ ਚ ਬਾਰ ਬਾਰ ਦੁਹਰਾਇਆ ਗਿਆ, ਬਾਰ ਬਾਰ ਲਿਖਿਆ ਗਿਆ। ਇਸ ਦੇ ਚ ਈਸ਼ਵਰ ਦੇ ਬੁਨਿਆਦੀ ਗੁਣਾਂ ਦਾ ਜ਼ਿਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ। ਇਹ ਇੱਕ ਤੋਂ ਆਰੰਭ ਹੁੰਦਾ ਹੈ, ਪ੍ਰਸਾਦ ਤੇ ਸਮਾਪਤ ਹੁੰਦਾ ਹੈ। ਉਹ ਜੋ ਇੱਕ ਹੈ ਉਹ ਅਹੰਕਾਰ ਹੈ, ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਸੰਗਾਰ ਹੋ ਰਿਹਾ ਹੈ। ਵਿਦਵਾਨ ਸੱਜਣ ਤਿੰਨ ਸ਼ਬਦਾਂ ਦਾ ਜੋੜ ਮੰਨਦੇ ਨੇ ਇਸ ਇੱਕ ਸ਼ਬਦ ਨੂੰ, ਉਹ ਅਹੰਕਾਰ ਆਕਾਰ ਓਕਾਰ ਮਕਾਰ ਉਤਪਤੀ ਪਾਲਣਾ ਨਾਸ। ਉਹ ਜੋ ਇੱਕ ਹੈ ਉਸੇ ਤੋਂ ਉਤਪਤੀ ਹੋ ਰਹੀ ਹੈ, ਉਸੇ ਤੋਂ ਪਾਲਣਾ ਹੋ ਰਹੀ ਹੈ, ਉਸੇ ਤੋਂ ਹੀ ਨਾਸ ਹੋ ਰਿਹਾ। ਉਹ ਜੋ ਇੱਕ ਹੈ ਸਤ ਸਰੂਪ ਹੈ, ਹੋਂਦ ਵਾਲਾ ਹੈ, ਕਾਇਮ ਦਾਇਮ ਹੈ। ਉਹ ਜੋ ਇੱਕ ਹੈ ਨਾਮਣੇ ਵਾਲਾ ਹੈ, ਉਹਦੀ ਹਸਤੀ ਵੀ ਸੱਤ ਹੈ, ਉਹਦਾ ਨਾਮ ਵੀ ਸੱਤ ਹੈ। ਉਹ ਕਿਸੇ ਦੀ ਕ੍ਰਿਤ ਨਹੀਂ ਹੈ, ਕਰਤਾ ਹੈ। ਉਹ ਜੋ ਇੱਕ ਹੈ ਕਰਤਾ ਹੈ, ਔਰ ਉਹ ਆਪਣੀ ਕ੍ਰਿਤ ਦੇ ਚ ਪੂਰੇ ਹੋਇਆ ਹੈ, ਵਿਆਪਕ ਹੈ, ਪੁਰਖ ਹੈ। ਇੱਥੇ ਤੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਦੇ ਸਰੂਪ ਦਾ ਬਿਆਨ ਕਰਦੇ ਨੇ, ਅੱਗੇ ਸੁਭਾਵ ਦਾ ਬਿਆਨ ਕਰਨ। ਉਹ ਭੈ ਰਹਿਤ ਹੈ, ਨਿਰਭਉ ਹੈ। ਉਹਦੇ ਸੁਭਾਵ ਵਿੱਚ ਵੈਰ ਵੀ ਨਹੀਂ ਹੈ, ਨਿਰਵੈਰ ਹੈ। ਫਿਰ ਉਹਦੀ ਹੋਂਦ ਵਿੱਚ ਸਮਾਂ ਵੀ ਨਹੀਂ ਹੈ, ਕਾਲ ਵੀ ਨਹੀਂ ਹੈ, ਅਕਾਲ ਹੈ। ਉਹ ਜੋ ਇੱਕ ਹੈ ਉਹ ਅਹੰਕਾਰ ਹੈ, ਸੱਤ ਹੈ, ਨਾਮਣੇ ਵਾਲਾ ਹੈ, ਕਰਤਾ ਹੈ, ਕ੍ਰਿਤ ਦੇ ਪੂਰਿਆ ਹੋਇਆ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਸਮੇਂ ਤੋਂ ਵੀ ਰਹਿਤ ਹੈ, ਕਾਲ ਤੋਂ ਵੀ ਰਹਿਤ। ਫਿਰ ਜੋ ਉਹ ਇੱਕ ਹੈ, ਮਹਾਰਾਜ ਕਹਿੰਦੇ ਨੇ ਮੂਰਤੀ ਮਾਨ ਹੈ, ਕਿਧਰੇ ਕਲਪਨਾ ਨਾ ਸਮਝਣਾ, ਉਹਦੀ ਮੂਰਤ ਹੈ। ਤੇ ਮੂਰਤ ਤੋਂ ਮੁਰਾਦ ਹੋਵੇਗੀ ਕਿਸੇ ਨੇ ਬਣਾਈ ਹੋਵੇਗੀ, ਕਿਸੇ ਨੇ ਘੜੀ ਹੋਵੇਗੀ, ਕਿਸੇ ਤੋਂ ਉਹ ਜਮਿਆ ਹੋਵੇਗਾ। ਉਹ ਮਹਾਰਾਜ ਇਕਦਮ ਕਹਿੰਦੇ ਨੇ ਅਜੋਨੀ, ਉਹ ਇੱਕ ਅਜੋਨੀ ਹੈ ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ। ਆਖਿਰ ਉਸਦੀ ਹੋਂਦ ਕਿਵੇਂ ਆਲਮੇ ਵਜੂਦ ਦੇ ਚ ਆਈ? ਉਹ ਮਹਾਰਾਜ ਕਹਿੰਦੇ ਨੇ ਸਹਿ ਭੰਗ, ਸਭ ਕੁਝ ਉਸੇ ਤੋਂ ਹੈ, ਉਹ ਕਿਸੇ ਤੋਂ ਵੀ ਨਹੀਂ। ਉਹ ਸਭ ਕੁਛ ਦਾ ਕਰਤਾ ਹੈ, ਉਸਦਾ ਕਰਤਾ ਕੋਈ ਵੀ ਨਹੀਂ। ਸਹਿਰੰਗ ਸਵੈਮ ਤੋਂ ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੋਇਆ, ਆਪ ਹੀ ਪ੍ਰਗਟ ਹੋਇਆ। ਫਿਰ ਉਹ ਜੋ ਇੱਕ ਹੈ, ਗੁਰੂ ਹੈ, ਕਿਸੇ ਪ੍ਰਕਾਰ ਦੀ ਕਲਾ ਗਿਆਨ ਵਿਗਿਆਨ ਸਾਰਾ ਉਸੇ ਤੋਂ ਆਉਂਦਾ ਹੈ। ਗੁਰੂ ਦਾ ਮਤਲਬ ਜੋ ਅੰਧੇਰੇ ਨੂੰ ਦੂਰ ਕਰੇ ਤੇ ਚਾਨਣਾ ਦੇਵੇ, ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ। ਜਿਵੇਂ ਸਾਰੀ ਰੋਸ਼ਨੀ ਸੂਰਜ ਤੋਂ ਆਉਂਦੀ ਹੈ, ਸਾਰਾ ਗਿਆਨ ਮਹਾਸੂਰਜ ਪਰਮਾਤਮਾ ਤੋਂ ਆਉਂਦਾ ਹੈ। ਮਨੁੱਖ ਉਹਨੂੰ ਪਕੜ ਲੈਂਦਾ ਹੈ, ਜਿਸਦਾ ਤੀਜਾ ਨੇਤਰ ਖੁੱਲ ਜਾਂਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹ ਗੁਰੂ ਹੈ ਤੇ ਕਲਗੀਧਰ ਪਿਤਾ। ਇੰਜ ਕਹਿੰਦੇ ਨੇ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ। ਈਰਾਨ ਤੇ ਅਫਗਾਨਿਸਤਾਨ ਦੇ ਕੁਝ ਸੂਫੀਆਂ ਨੇ ਗੁਰੂ ਨਾਨਕ ਤੇ ਪ੍ਰਸ਼ਨ ਕੀਤਾ ਸੀ, ਰਹਿਨੁਮਾਏ ਤੋਂ ਕੀ ਤੁਹਾਡਾ ਗੁਰੂ ਕੌਣ ਹੈ? ਇਤਨਾ ਗਿਆਨ, ਇਤਨੀ ਸਮਝ, ਇਤਨਾ ਬੋਧ, ਇਹ ਤੁਸੀਂ ਕਿੱਥੋਂ ਪ੍ਰਾਪਤ ਕੀਤਾ? ਦੋ ਸ਼ਬਦਾਂ ਵਿੱਚ ਇਹ ਪ੍ਰਸ਼ਨ ਹੈ, ਰਹਿਨੁਮਾਏ ਤੋਂ ਕੀ ਤੁਹਾਡਾ ਰਹਿਬਰ ਕੌਣ ਹੈ? ਮਹਾਰਾਜ ਜਵਾਬ ਦਿੰਦੇ ਨੇ, ਖੁਦਾਏ ਮਨ, ਮੇਰਾ ਰਹਿਬਰ ਮੇਰਾ ਖੁਦਾ ਹੈ, ਮੇਰਾ ਗੁਰੂ ਮੇਰਾ ਖੁਦਾ ਹੈ। ਆਪਣੀ ਬਾਣੀ ਚ ਵੀ ਕਹਿੰਦੇ ਨੇ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਗੁਰੂ। ਭਾਰਤ ਦੇ ਤਮਾਮ ਰਿਸ਼ੀ ਮੁਨੀ ਆਦਿ ਗੁਰੂ ਪਰਮਾਤਮਾ ਨੂੰ ਹੀ ਮੰਨਦੇ ਨੇ। ਆਦਿ ਗੁਰੂ ਈਸ਼ਵਰ ਹੈ, ਉਹ ਜੋ ਇੱਕ ਹੈ ਉਹ ਗੁਰੂ ਹੈ। ਫਿਰ ਜੋ ਉਹ ਇੱਕ ਹੈ ਉਹਦੇ ਚ ਕਠੋਰਤਾ ਬਿਲਕੁਲ ਨਹੀਂ, ਪ੍ਰਸਾਦ ਹੈ, ਕਰੁਣਾਕਰ ਹੈ, ਦਿਆਲੂ ਹੈ, ਬਖਸ਼ਿੰਦ ਹੈ, ਕਰੀਮ ਹੈ, ਰਹੀਮ ਹੈ, ਉਹ ਤੇ ਪ੍ਰਸਾਦ ਰੂਪ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੂਲ ਮੰਤਰ ਹੈ। ਇਹਦੇ ਚ ਪਰਮਾਤਮਾ ਦੇ ਮੂਲ ਗੁਣ ਨੇ। ਇਹਦੇ ਜਪ ਕਰਨ ਨਾਲ ਜੋ ਮੂਲ ਮੰਤਰ ਦੇ ਚ ਗੁਣ ਨੇ, ਮਨੁੱਖ ਦੇ ਅੰਦਰ ਪ੍ਰਗਟ ਹੋ ਜਾਂਦੇ। ਔਖਦ ਮੰਤਰ ਮੂਲ ਮਨ ਏਕ ਹੈ, ਜੇਕਰ ਦ੍ਰਿੜ ਚਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਣ ਹਾਰਾ ਲੀਜੇ ਰੇ। ਅੱਗੋਂ ਸੋਰਟ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਵਾਕ ਉਚਾਰਨ ਕੀਤਾ, ਆਪ ਇਸ ਨੂੰ ਜੋ ਹੈ ਸਰਵਨ ਕਰੋ। ਇਹਦੇ ਚ ਕਈ ਨੁਕਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਿਆਨ ਕੀਤੇ ਨੇ, ਕੁਛ ਬੁੱਧੀ ਅਨੁਸਾਰ ਦਾਸ ਤੁਹਾਡੇ ਸਾਹਮਣੇ ਖੁਲਾਸਾ ਕਰਨ ਦਾ ਨਿਮਾਣਾ ਯਤਨ ਕਰ ਰਹੇ ਹਾਂ ਜੀ। ਪਤਾ ਹੈ ਤੇ ਇੱਕ ਤਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ। ਇਹਦੇ ਤੇ ਇੱਕ ਤਾਲ ਦਰਜ, ਇੱਕ ਤਾਲਾ ਤੇ ਚਾਰ ਪਦੇ ਨੇ। ਚਾਰ ਤਰ੍ਹਾਂ ਦੇ ਪ੍ਰਮਾਣ ਦੇ ਕੇ, ਖਿਆਲ ਦੇ ਕੇ ਕਿਸੇ ਇੱਕ ਖਿਆਲ ਦੀ ਪੁਸ਼ਟੀ ਕੀਤੀ ਗਈ ਹੈ। ਚੌਪਦਾ पहला पद मरना धुर दरगाह लिखे है। हूं इस दे उते मैं सिर्फ 5 मिनट लवां। जीवन मनुख दे कोल दो तरह का, तन दा जीवन, अस्थूल जीवन, जीवात्मा दा जीवन, मन दा जीवन, सूक्ष्म जीवन। तन दा पहले जन्म होंदा है, फिर मरण होंदा है। ए नहीं कि पहले मरण होवे ते फिर जन्म हो। पहले जन्म है, जन्म दे उत्ते मरण दी मोर लगदी है। अध्यात्मिक जीवन विच मरना पहले है, जन्म बाद विच है। बिल्कुल उल्टी गल। ये नुक्ता अगर पकड़ विच आ गया तो शब्द दे सार भी समझ आ जाएगी। हुण मैं फिर दोहराण लगा। शरीर दा जीवन जन्म पहले है, मरण बाद विच है। जीव आत्मा दा जीवन मरना पहले होवे तां जीवन मिलता है, तां जीवन मिलता, उंज नहीं मिलता। ऐसा महाराज दी बाणी प्रमाण भी कर दी है। जीवदियां जी तन दा जीवन मौजूद होवे ते कोई मन दी मौत कर ले। मुवे बिन जीवन ना है, बिना मौत तो अध्यात्मिक जीवन नहीं है, नहीं। वो मर के मिल ले। इस शरीर दा जीवन जन्म नाल मिलता है, जी के मिलता है, जन्म तो मिलता है। अध्यात्मिक जीवन मरण तो मिलता है। उल्टी के, बिल्कुल उल्टी के। जब अध्यात्मिक जीवन मर के ही मिलता है तो पहले मरना कबूल करना पड़ेगा। शरीर दा मरना तो है, भावे कोई कबूल करे भावे ना करे। ना कबूल करने नाल भी की होवेगा, मरना तो है। फिर मैं अर्ज करा, जीव आत्मा दा जीवन जितने चिर तक मनुख कबूल ना करे मरना होंदे ही नहीं। मरण हार ए जीड़ा ना है ये नहीं मरदा। ठीक है, फिर चोले बदलदा रहिंदा है, शरीर बदलदा रहिंदा है, बदलदा रहिंदा है। शरीर दा जन्म पहले है, मरण बाद दे। मन दा मरण पहले है, अध्यात्मिक जीवन बाद विच है। अभ्यासियां दी पकड़ विच ए गल आवे रही है। पर मेरी पूरी कोशिश यही आउंदी है, एक दफा बाणी दी समझ आ जाए ते कोई बाणे नाल जुड़ जाए, बाणी नाल जुड़ जाए तो बाणे दी बुनियाद बन जाती है, मूल बन जाता है। बाणा कोल है, बाणी है नहीं, ते बाणा खतरे विच है, खतरे विच। विदेशां विच मैं देखदा करीबन करीबन 80% सिखां कोल ते बाणा नहीं है, गवाह बैठे। जब मैनू वो कहिंदे ने साडे अंदर बाणी है, मैं कह इस तो वड्डा कोई झूठ नहीं हो सकता। अगर अंदर बाणी होंदी तो बाणा जा नहीं सकदा सी। बाणे दी ते बुनियाद है बाणे। 9 पातशाहियां ने मनुख नू सिख बनाण दा यतन कीता, संत बनाण दा यतन कीता, गुरमुख बनाण दा यतन कीता, क्योंकि औखा काम सी। ते जद कोई सिख बन गया फिर 10वें पातशाह ने उन्हों सिंह बना दिता, बाणा दे दिता। ठीक है, ये हुण बाणे की संभाल कर सके। ਇਹਦੇ ਕੋਲ ਬਾਣੇ ਨੂੰ ਕੋਈ ਖਤਰਾ ਨਹੀਂ। ਨੌ ਪਾਤਸ਼ਾਹੀਆਂ ਦੀ ਮਿਹਨਤ, ਬਾਣੀ ਨੂੰ ਜਿਹੜਾ ਹਿਰਦੇ ਵਿੱਚ ਵਸਾ ਲਏ ਬੁਨਿਆਦ ਬਣ ਜਾਂਦੀ ਹੈ, ਫਿਰ ਬਾਣੀ ਨੂੰ ਕੋਈ ਖਤਰਾ ਨਹੀਂ। ਆਖਿਰ ਅੰਮ੍ਰਿਤ ਵੀ ਤੇ ਬਾਣੀ ਦੇ ਪਾਠ ਨਾਲ ਬਣਦਾ ਹੈ, ਉਂਜ ਤੇ ਨਹੀਂ ਬਣਦਾ। ਦ੍ਰਿਸ਼ਟੀ ਪਾਣੀ ਚ ਰੱਖੋ ਤੇ ਗੁਰਬਾਣੀ ਦਾ ਜਪ ਕਰੋ ਪੂਰੀ ਇਕਾਗਰਤਾ ਦੇ ਨਾਲ, ਤੇ ਦ੍ਰਿਸ਼ਟੀ ਦੇ ਰਾਹੀਂ ਬਾਣੀ ਨੂੰ ਪਾਣੀ ਵਿੱਚ ਪ੍ਰਵੇਸ਼ ਕਰੋ ਤਾਂ ਕਿ ਪਾਣੀ ਅੰਮ੍ਰਿਤ ਬਣ ਜਾਏ। ਗੱਲ ਤੇ ਇਤਨੀ, ਬਾਣੀ ਪਾਣੀ ਨੂੰ ਅੰਮ੍ਰਿਤ ਬਣਾ ਸਕਦੀ ਹੈ, ਬਾਣੀ ਜੀਵਨ ਨੂੰ ਵੀ ਅੰਮ੍ਰਿਤ ਬਣਾ ਸਕਦੀ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਐਸੇ ਮਨੁੱਖ ਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਐਸੇ ਮਨੁੱਖ ਦੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਐਸੇ ਮਨੁੱਖ ਦਾ ਸਾਰੇ ਦਾ ਸਾਰਾ ਵਿਵਹਾਰ ਅੰਮ੍ਰਿਤਮਈ ਹੋ ਜਾਂਦਾ। ਮੂਲ ਬਾਣੀ ਹੈ, ਫਿਰ ਬਾਣੀ ਨੂੰ ਕੋਈ ਬਾਣੇ ਨੂੰ ਕੋਈ ਖਤਰਾ। ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ, ਸਰੀਰ ਦਾ ਜੀਵਨ ਜਨਮ ਪਹਿਲੇ ਹੈ, ਮਰਨ ਬਾਅਦ ਵਿੱਚ। ਜਨਮ ਹੋ ਗਿਆ, ਹੁਣ ਮਰਨਾ ਹੋਵੇਗਾ। ਇਹਦਾ ਫਲ ਕੀ ਹੈ? ਤਨ ਨੂੰ ਜਿਵਾਉਣਾ, ਤਨ ਨੂੰ ਜ਼ਿੰਦਾ ਰੱਖਣਾ। ਇੱਕ ਮਿਹਨਤ ਉਹ ਹੈ, ਅਸੀਂ ਇਸ ਵਾਸਤੇ ਕਰਦੇ ਹਾਂ ਤਨ ਜ਼ਿੰਦਾ ਰਹੇ। ਇੱਕ ਮਿਹਨਤ ਉਹ ਹੈ, ਅਸੀਂ ਇਸ ਵਾਸਤੇ ਕਰਦੇ ਹਾਂ ਮਨ ਮਰ ਜਾ। ਮਨ ਮਰ ਜਾ, ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਇਹ ਲਫ਼ਜ਼ ਵੀ ਦੁਹਰਾਉਂਦੇ ਹਾਂ, ਤਨ ਮਰ ਕੇ ਰਾਖ ਹੋ ਜਾਂਦਾ ਹੈ, ਖਾਕ ਹੋ ਜਾਂਦਾ ਹੈ, ਮਨ ਮਰ ਕੇ ਪਰਮਾਤਮਾ ਹੋ ਜਾਂਦਾ, ਈਸ਼ਵਰ ਹੋ ਜਾਂਦਾ, ਈਸ਼ਵਰ ਹੋ ਜਾਂਦਾ। ਮਰਨਾ ਪਹਿਲੇ ਹੋਵੇਗਾ, ਜੀਵਨ ਬਾਅਦ ਵਿੱਚ ਹੋਵੇਗਾ। ਬਾਹਰ ਮਰ, ਸਰੀਰਕ ਜਨਮ ਪਹਿਲੇ ਹੋਵੇਗਾ, ਮਰਨਾ ਬਾਅਦ ਵਿੱਚ ਹੋਵੇਗਾ। ਦੂਸਰਾ ਨੁਕਤਾ, ਤਨ ਦਾ ਸਾਰਾ ਜੀਵਨ ਤੇ ਬਾਹਰ ਦੀ ਸਾਰੀ ਭੱਜ ਦੌੜ, ਉਹਦਾ ਕੇਂਦਰ ਧਨ ਹੈ, ਧਨ ਹੈ। ਤੇ ਧਰਮ ਦਾ ਵਿਕਾਸ ਉਸ ਮਨੁੱਖ ਦੇ ਅੰਦਰ ਹੁੰਦਾ ਹੈ, ਮਨ ਨੂੰ ਮਾਰਨਾ ਜਾਂ ਮਨ ਦਾ ਮਰਨਾ ਜਿਹੜਾ ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਤੇ ਯਤਨ ਕਰ ਲੈਂਦਾ ਹੈ, ਐਸੇ ਮਨੁੱਖ ਦਾ ਧਨ ਕਮਾਉਣਾ ਵੀ ਧਰਮ ਕਮਾਉਣਾ ਹੋ ਜਾਂਦਾ ਹੈ, ਐਸੇ ਮਨੁੱਖ ਦਾ ਧੰਦਾ ਵੀ ਧਰਮ ਹੋ ਜਾਂਦਾ ਹੈ। ਦੂਸਰਾ ਨੁਕਤਾ, ਮਰਨ ਤੇ ਕਬੂਲ ਹੀ ਨਹੀਂ, ਕਬੂਲ ਹੀ ਨਹੀਂ, ਐਸੇ ਮਨੁੱਖ ਦਾ ਧਰਮ ਵੀ ਧੰਦਾ ਹੀ ਹੋ ਜਾਂਦਾ ਹੈ, ਹੋਰ ਕੁਛ ਵੀ ਨਹੀਂ, ਧਰਮ ਵੀ ਕਿਰਤ ਹੋ ਜਾਂਦਾ। ਹੁਣ ਧੰਦੇ ਵਿੱਚ ਜਿਤਨੀ ਬੇਈਮਾਨੀ ਹੋਵੇਗੀ, ਉਸ ਮਨੁੱਖ ਦੇ ਧਰਮ ਵਿੱਚ ਵੀ ਉਤਨੀ ਬੇਈਮਾਨੀ ਹੋਵੇਗੀ। ਧੰਦੇ ਵਿੱਚ ਜਿਤਨਾ ਛਲ ਤੇ ਕਪਟ ਹੋਵੇਗਾ, ਐਸੇ ਮਨੁੱਖ ਦੇ ਧਰਮ ਵਿੱਚ ਵੀ ਛਲ ਤੇ ਕਪਟ ਹੋਵੇਗਾ, ਕੁਛ ਵੀ ਨਹੀਂ। ਫਿਰ ਧਾਰਮਿਕ ਵਿਦਵਾਨ ਐਸਾ ਕਹਿ ਰਹੇ ਨੇ, ਇਸ ਨੁਕਤੇ ਨੂੰ ਹਮੇਸ਼ਾ ਯਾਦ ਰੱਖਣਾ, ਜੋ ਧਨ ਦੀ ਬੁਨਿਆਦ ਧਰਮ ਨਹੀਂ ਰੱਖ ਸਕਿਆ, ਤਾਂ ਫਿਰ ਅਧਰਮ ਹੋਵੇਗਾ, ਪਾਪ। ਮਹਾਰਾਜ ਕਹਿੰਦੇ ਨੇ ਅਧਿਕ ਤਰ ਤੇ ਐਸਾ ਹੀ ਹੈ, ਪਾਪਾਂ ਬਾਜੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਵੇ। ਇਹ ਬਿਨਾਂ ਪਾਪ ਤੋਂ ਨਹੀਂ ਹੋ ਸਕਦੇ। ਬਾਰ ਬਾਰ ਮਾਫ਼ੀ ਮੰਗ ਲਵਾਂ, ਕਿਉਂਕਿ ਇਹ ਬੋਲ ਸਾਰੀ ਦੁਨੀਆ ਚ ਜਾਂਦੇ। ਜਿਤਨਾ ਚੋਟੀ ਦਾ ਧਨਵਾਨ 99% ਉਤਨੇ ਹੀ ਚੋਟੀ ਦੇ ਪਾਪੀ। ਪਾਪਾਂ ਬਾਜੋਂ ਹੋਵੇ ਨਾ, ਮੋਇਆ ਸਾਥ ਨਾ ਜਾਵੇ। ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਵਪਾਰੀ ਯੂਰਪ ਦੇ ਚਲਾਏ ਤੇ ਯੂਰਪੀਅਨ ਲੋਕ ਕਹਿੰਦੇ ਨੇ ਕੋਈ ਚੀਜ਼ ਬਣਾਈ ਹੈ ਜਾਂ ਵੇਚਣ ਲੱਗੇ ਹਾਂ ਸੈਂਟ ਪਰਸੈਂਟ ਮੁਨਾਫਾ ਨਹੀਂ ਸੌ ਫੀਸਦੀ ਮੁਨਾਫਾ ਨਹੀਂ ਤੇ ਕੀ ਦਿੰਦਾ ਹੁਣ ਸੌ ਫੀਸਦੀ ਮੁਨਾਫਾ ਲੈਣਾ ਕਿਸੇ ਵਸਤੂ ਚ ਇਹ ਤੇ ਗ੍ਰਾਹਕ ਦਾ ਖੂਨ ਪੀਣਾ ਇਹ ਤੇ ਉਹਨੂੰ ਨਿਚੋੜਨਾ ਤੇ ਉਹਦਾ ਖੂਨ ਪੀਣਾ ਯੂਰਪ ਦਾ ਵਪਾਰ ਸਾਰੀ ਦੁਨੀਆਂ ਤੇ ਛਾਇਆ ਹੋਇਆ ਮੁਨਾਫਾ ਸੈਂਟ ਪਰਸੈਂਟ ਸੈਂਟ ਪਰਸੈਂਟ ਮੁਨਾਫਾ ਨਾ ਹੋਵੇ ਉਹ ਕੰਮ ਹੀ ਨਹੀਂ ਕਰਦੇ ਬਲਕਿ ਇੰਗਲੈਂਡ ਦੇ ਤੇ ਮੈਂ ਕੁਛ ਗੋਰਿਆਂ ਤੋਂ ਸੁਣਿਆ ਜਿਸ ਦਿਨ ਦੇ ਹਿੰਦੁਸਤਾਨੀ ਆਏ ਨੇ ਤੇ 10% ਤੇ ਵੀ ਧੰਦਾ ਕਰਨ ਲੱਗ ਪਏ ਨੇ 10% ਮੁਨਾਫਾ 10% ਸਾਡਾ ਸਿਲਸਿਲਾ ਖਰਾਬ ਕਰ ਦਿੱਤਾ 10% ਮੁਨਾਫਾ ਇਹ ਧੰਦਾ ਪਾਪ ਤੇ ਖੜਾ ਹੈ ਇਸ ਧੰਦੇ ਤੋਂ ਜਿਤਨਾ ਧਨ ਆਇਆ ਹੈ ਇਹਦੀ ਬੁਨਿਆਦ ਪਾਪ ਹੈ ਅਧਿਕਤਰ ਧੰਦਾ ਛੋਟਾ ਹੈ ਵੱਡਾ ਹੈ 99% ਛਲ ਕਪਟ ਤੇ ਖੜਾ ਹੈ ਬੇਈਮਾਨੀ ਤੇ ਖੜਾ ਹੈ ਪਾਪਾਂ ਬਾਜੋਂ ਹੋਵੇ ਨਾਈ ਮੋਇਆ ਸਾਥ ਨਾ ਜਾਏ ਅਗਰ ਧਨ ਪਾਪ ਤੇ ਖੜਾ ਹੈ ਐਸੇ ਮਨੁੱਖ ਦਾ ਧਰਮ ਪੁੰਨ ਨਹੀਂ ਹੋ ਸਕਦਾ ਐਸੇ ਮਨੁੱਖ ਦਾ ਧਰਮ ਵੀ ਪਾਪ ਪਾਪ ਪੁੰਨ ਦੋ ਇੱਕ ਸਮਾਨ ਐਸੇ ਮਨੁੱਖ ਦਾ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਤੇ ਬੜੇ ਕ੍ਰਾਂਤੀਕਾਰੀ ਬਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਪ ਪੁੰਨ ਦੋ ਇੱਕ ਸਮਾਨ ਸਤੀ ਪਾਪ ਕਰ ਸਤ ਕਮਾਏ ਸਤੀ ਕਹਿੰਦੇ ਨੇ ਦਾਨੀ ਨੂੰ ਤੇ ਸਤ ਕਹਿੰਦੇ ਨੇ ਦਾਨ ਨੂੰ ਸਤ ਸ਼ਬਦ ਜਦ ਸਤੀ ਦੇ ਨਾਲ ਹੋਵੇ ਤਾਂ ਸਤ ਦੇ ਅਰਥ ਬਣ ਜਾਂਦੇ ਨੇ ਦਾਨ ਸਤੀ ਪਾਪ ਕਰ ਸਤ ਕਮਾਏ ਧਨ ਕਮਾਉਂਦਾ ਹੈ ਪਾਪ ਕਰਕੇ ਦਾਨੀ ਧਨ ਕਮਾਉਂਦਾ ਹੈ ਪਾਪ ਕਰਕੇ ਫਿਰ ਦਾਨ ਦਿੰਦਾ ਮਹਾਰਾਜ ਕਹਿੰਦੇ ਨੇ ਇਹਦਾ ਦਾਨ ਪੁੰਨ ਕਿਸ ਤਰ੍ਹਾਂ ਹੋ ਗਿਆ ਇਹਦਾ ਦਾਨ ਵੀ ਪਾਪ ਹੈ ਕਿਉਂਕਿ ਜੋ ਕੁਛ ਦੇ ਰਿਹਾ ਉਹਦੇ ਚ ਪਾਪ ਦੀ ਬਦਬੋ ਹੈ ਪਾਪ ਦੀ ਬਦਬੋ ਹੈ ਇਹ ਬੜੇ ਕ੍ਰਾਂਤੀਕਾਰੀ ਬਚਨ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਲਕ ਭਾਗੋ ਦੇ ਵੱਡੇ ਚੌੜੇ ਦਾਨ ਨੂੰ ਵੀ ਗੁਰੂ ਨਾਨਕ ਨੇ ਕਹਿ ਦਿੱਤਾ ਸੀ ਪਾਪ ਹੈ ਪਾਪ ਸਤੀ ਪਾਪ ਕਰ ਸਤ ਕਮਾਏ ਪਾਪ ਨਾਲ ਧਨ ਇਕੱਠਾ ਕੀਤਾ ਤੋ ਧਨ ਪਾਪ ਹੈ ਤੋ ਦਾਨ ਦੇ ਦਿੱਤਾ ਉਹ ਪੁੰਨ ਕਿਵੇਂ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਇਹਨੂੰ ਆਸਾ ਦੀਵਾਰ ਦੇ ਇੱਕ ਸਲੋਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰ ਢੰਗ ਨਾਲ ਵੀ ਬਿਆਨ ਕਰਦੇ ਨੇ ਜੇ ਮੁਹਾਕਾ ਘਰ ਮੋਹੇ ਘਰ ਮੋਏ ਪਿਤਰੀ ਦੇ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਮੁਸਫੀ ਮੁਨਸਫ ਜੱਜ ਜਿਹਨੇ ਫੈਸਲਾ ਕਰਨਾ ਹੈ ਮੁਹਾਕਾ ਚੋਰ ਜੇ ਮੁਹਾਕਾ ਘਰ ਮੋਏ ਘਰ ਮੋਏ ਪਿਤਰੀ ਦੇ ਜੇ ਕਿਧਰੇ ਮੁਹਾਕਾ ਚੋਰ ਕਿਸੇ ਦੇ ਘਰ ਜਾ ਕੇ ਚੋਰੀ ਕਰੇ ਤੇ ਫਿਰ ਉਸ ਚੋਰੀ ਦੇ ਧਨ ਦਾ ਪਿਤਰਾਂ ਦੇ ਨਿਮਿਤ ਦਾਨ ਕਰ ਦੇਵੇ ਮਹਾਰਾਜ ਕਹਿੰਦੇ ਨੇ ਫਿਰ ਪਿਤਰਾਂ ਨੂੰ ਚੋਰ ਸਮਝਿਆ ਜਾਏਗਾ ਕਿਉਂਕਿ ਚੋਰੀ ਦਾ ਧਨ ਚੋਰੀ ਦਾ ਸਾਜ਼ੋ ਸਮਾਨ ਜਿਹੜਾ ਆਪਣੇ ਕੋਲ ਰੱਖੇ ਉਹ ਵੀ ਚੋਰ ਸਮਝਿਆ ਉਹ ਵੀ ਚੋਰ ਸਮਝਿਆ ਮੁਗਲ ਕਾਲ ਵਿੱਚ ਭਾਰਤ ਵਿੱਚ ਤੇ ਅਰਬ ਦੇਸ਼ਾਂ ਚ ਹੁਣ ਵੀ ਕਿਧਰੇ ਕਿਧਰੇ ਪਕੜਿਆ ਜਾਏ ਚੋਰ ਤੇ ਹੱਥ ਕੱਢ ਦਿੱਤੇ ਜਾਂਦੇ ਸਨ तो महाराज कहने लगे इस तरह है तो मुसफी ए करे वडी हथ दलाल के, मुसफी ए करे दलाल कौन जेड़ा विचकार अरदास कर रहा होवे, प्रार्थना दाता दा दान फली भूत होवे, इहदे दित्ते होए नूं भाग लगन ते फली भूत होवे। महाराज कहने हथ जोड़ के अरदास करदा पे, परमात्मा ने दोवें हथ कट दें। इतनी सौखी खेड नहीं, ते खेड इतनी सौखी नहीं। सती पाप कर सत कमाए, पाप करके धन कमांदा है, धन करके दान देंदा है। जिहड़ा धन जिहदे च पाप दी दुर्गंध है, ते दान करके पुन किस तरह हो गया। एक चोरी का माल जे मैं किसे नूं दे दिता है और उन्हूं आखे चोरी दा है तू रख ले, तो करीबन करीबन चोरी दे ओ भी शामिल हो गए, ओ भी शामिल हो गए कानून दी निगाह दे च, ओ भी चोर है। तन दा सारे दा सारा जीवन धन ते खड़ा है, धन ते खड़ा है। अध्यात्मक जीवन सारे का सारा धर्म ते खड़ा है, धन ते नहीं खड़ा। कंचन सौ पाइए नहीं तो, मन दे राम लिया है मौ। राम मिलता है अपना जीवन दे के, मुए बिन जीवन ना है, अपना जीवन देना पड़ेगा। तो हुण मैं फिर दोहरावां, तन दा जन्म पहले है मरण बाद विच है। धार्मिक जीवन अध्यात्मक जीवन मरना पहले है जीवन बाद विच है, पहले जीवन नहीं है। धर्म दी सारी साधना पहले अपने आप नूं मारन वास्ते है, मुए बिन जीवन ना। मन मरिया ही नहीं, मन दे मरण नाल लोभ मरदा है, उन लोभ नूं मारोगे मन नहीं मरदा। मन मरेगा ते हंकार मरेगा, हंकार नूं मारन नाल ना हंकार मरदा है ना मन मरदा है। मन मरेगा ते व्यर्थ दी वासना मर जाएगी, उन वासना नूं मारोगे ना वासना मरेगी ना मन मरेगा। ये सब अनुभवी गल्लां ने जो इस मार्ग ते चल रहे। बाहर दी सारी भज दौड़ धन दी, ते तन वास्ते, तन दी सारी भज दौड़ धन वास्ते है, बाहर दी सारी भज दौड़ धन वास्ते है। ते एक सच्चाई है, एक हकीकत है। ते किधरे अध्यात्मिक जीवन भी धन ते ही खड़ा हो जाए तो उहदे च पापां दी बदबू ते होवेगी, पुन दी महक नहीं होवेगी। ये भी मैं कर दिया। कदी इस तरह की कथा चले, एक सज्जन याद आ जाता है, मैनू कहन लगा मस्कीन जी अज दे युग दा सब तो वड्डा धर्मात्मा बिरला है, सब तो वड्डा भगत, सब तो वड्डा धार्मिक ए बिरला। मैं कह इसका कोई सबूत कोई प्रमाण कोई उदाहरण भी ते दियो, किस तरह समझिए बिरला धार्मिक है। देखो हर शहर दे उसने मंदिर बनाया, हर वड्डे शहर दे बिरला मंदिर, दिल्ली दे बिरला मंदिर, जयपुर दे बिरला मंदिर, हैदराबाद दे बिरला मंदिर, ब्रिजराज नगर दे बिरला मंदिर, कलकत्ते दे बिरला मंदिर, फिर 68 तीर्थां दे उत्ते बिरला मंदिर, फिर धर्मशाला भी बनाईया ने, फिर सियाल वे दिना साधुआं नूं कंबल भी देंदा है, फिर तीर्थां दे ते साधुआं वास्ते दे अन्न क्षेत्र भी चलदे ने, लंगर भी चलदे ने। बस कहिण जी, अज दे युग दा, अज दे समय दा सब तो वड्डा धार्मिक, सब तो वड्डा भगत। मैं एक गल सुन, कबीर ने एक मंदिर भी नहीं बनाया, एक मंदिर भी ना वो बना सकदा सी, बड़ी मुश्किल नाल ते उहदी रोटी चलदी सी। उन्हें किधरे एक मंदिर भी नहीं बनाया, पर एक करोड़ा बिरले कबीर की चरण धूड़ी तो सदके कीते जा सकते। बिरला की उन्हें जमीन के उत्ते इट्टां दे मंदिर खड़े कीते ने, कबीर ने अपनी जिंदगी नूं ही हरी मंदिर बना लिया। उन्हें तो जीवन ही हरी मंदिर बना लिया, उन्हें तो जीवन विच हरी प्रगट कर दिता, प्रगट कर दिता। उन्हें सिर्फ जमीन ते मंदिर खड़े कीते ने, जीवन मंदिर नहीं। कबीर जमीन दे उत्ते मंदिर खड़े ही नहीं कर सकदा सी, तां नहीं कोई उन्हें जीवन नूं मंदिर बनाया, जिंदगी नूं मंदिर बनाया। एक बिरला ने इस तरह दे करोड़ां दानी उहदे कदमां तों निछावर कीते जा सकदे, कुर्बान कीते जा सकदे। वो इतना महान है, बार दी सारी भज दौड़ धन दी खातर, ते करीबन करीबन बहुता धन बेईमानी ते खड़ा है। लोभ बेईमान बना देंदा है, ते लोभी कोल धर्म नहीं होंदा, होंदा ही नहीं। लोभ भ्रष्ट कर देंदा है, लोभ लुटेरा बना देंदा है। मैं थोड़े दिन होए चर्चिल दी जीवन जिंदगी पढ़ रहा सी, इंग्लैंड विच ब्रिटिश साम्राज दा हो गुजरिया प्राइम मिनिस्टर। हिंदुस्तान जदों गुलाम सी उदों ओही मुखी सी चर्चिल। मैं उहदी जीवन कथा पढ़ रहा सी, बुढ़ेपे विच अंतिम समय चो बागबानी करन लग पिया सी, अपने घर दे बगीचे च ही काम करदा सी, फुल्लां नूं शिंगारदा सी, क्यारियां नूं शिंगारदा सी, दिन भर चार पांच घंटे काम बगीचे च करदा सी। उहदी मैं जीवन कथा पढ़ रहा सी, उहदे कोलों किसे ने पुछ लिया, नवा नवा देश आजाद होया सी ते चर्चिल रिटायर्ड हो गया, पांच साल दे बाद चार साल बाद उसके इलेक्शन होंदे, दूसरा आ गया। इहदे कोल किसे ने पुछ लिया, भारत नूं आजाद करके आ गए, भारत बारे कोई राय दिओ, हिंदुस्तान बारे कोई राय दिओ। कहन लगा 30 साल तक सिलसिला ठीक चलेगा, फिर देश लुटेरियां दे हथ आ जाए, इंतजामिया के हथ नहीं होगा, प्रबंधकों के हथ च नहीं होगा, देश को संवार वाले के हथ च नहीं होगा, लुटेरिया के हथ च होगा। सारे देश में ये लुटेरे चंबड़े ने और लुटी जाते ने, लुटी जाते ने, और इतना लुटते पे ने, जिड़े जिड़े देश आजाद होए 5 साल भी अपने पैरों से खड़े हो गए, पर 55 साल अज हो गए ने। मैं उस दिन आंकड़े पढ़ के हैरान होया, 16 करोड़ मनुख भारत विच फुटपाथ ते सौंदा है, उन्हां कोल मकान नहीं, सिर्फ फुटपाथ ते सौंदा। अहमदाबाद, हैदराबाद, बंबे, दिल्ली, कलकत्ते और वड्डे वड्डे नगरां फुटपाथ ते सौंदा है। और इसी आंकड़े दे नाल ओह कहिंदे ने, इतने मनुख रात नूं भुखे सो जांदे, रोटी नहीं नहीं। 55 साल हो गए आजादी, एक एक मनुख ने अरबां की दौलत इकट्ठी कर ली। मैं हैरान होया, चर्चिल ज्योतिषी तो है नहीं, आखिर बादशाह से हुक्मरान सी, पर उन्हें अपना अनुभव बयान किया, क्योंकि इतने राज करदा रहे, अंग्रेजों का राज सी, ਉਹ ਆਪਣੇ ਅਨੁਭਵ ਦੇ ਆਧਾਰ ਤੇ ਕਹਿੰਦਾ 30 ਸਾਲ ਤੱਕ ਤੇ ਜਿਸ ਤਰ੍ਹਾਂ ਹੈ ਗੱਡੀ ਚੱਲੇਗੀ, ਬਾਅਦ ਵਿਚ ਇਹ ਦੇਸ਼ ਲੁਟੇਰਿਆਂ ਦੇ ਹੱਥ ਆ ਜਾਵੇਗਾ, ਲੁੱਟਣਗੇ। ਲੁੱਟਣਾ ਹੀ ਜ਼ਿੰਦਗੀ ਦਾ ਮਨੋਰਥ ਹੋਵੇਗਾ, ਦੇਸ਼ ਨੂੰ ਚਲਾਉਣਾ ਨਹੀਂ, ਦੇਸ਼ ਨੂੰ ਲੁੱਟਣਾ। ਹੈਰਾਨਗੀ ਹੋ ਗਈ, ਮੈਂ ਉਹਦੇ ਬੋਲ ਪੜ ਕੇ ਦੰਗ ਰਹਿ ਗਿਆ। ਮੈਂ ਕਿਹਾ ਹੱਦ ਹੋ ਗਈ, ਇਹ ਤੇ ਬੜਾ ਲੰਬਾ ਸੋਚਣ ਵਾਲਾ ਸੀ, ਇਹਨੇ ਤੇ ਬੜੀ ਬਾਰੀਕੀ ਨਾਲ ਜੋ ਹੈ ਛਾਨਬੀਨ ਕੀਤੀ। ਧਨ ਵਿਚ ਕੋਈ ਇਮਾਨਦਾਰ ਹੋਵੇ ਕਿਸ ਤਰ੍ਹਾਂ ਹੋਵੇਗਾ, ਇੱਕੋ ਹੀ ਨੁਕਤਾ ਹੈ, ਪਾਠ ਕਰਕੇ ਹੋਵੇਗਾ ਨਹੀਂ ਹੋਵੇਗਾ, ਤੀਰਥਾਂ ਤੇ ਰਟਨ ਕਰਕੇ ਹੋਵੇਗਾ ਨਹੀਂ ਹੋਵੇਗਾ। ਧਨ ਵਿਚ ਕੋਈ ਇਮਾਨਦਾਰ ਹੋਵੇ ਕੀਰਤਨ ਕਰਕੇ ਹੋਵੇਗਾ ਕਤਈ ਨਹੀਂ ਹੋਵੇਗਾ, ਕੀਰਤਨ ਸੁਣ ਕੇ ਹੋਵੇਗਾ ਕਤਈ ਨਹੀਂ ਹੋਵੇਗਾ। ਮੈਨੂੰ ਨਿਰਾਸ਼ ਨਹੀਂ ਕਰਦਾ ਪਿਆ ਮੈਂ, ਫਿਰ ਕਿਸ ਤਰ੍ਹਾਂ ਹੋਵੇਗਾ ਕੋਈ ਧਨ ਵਿਚ ਨਿਰਮਲ ਹੋਵੇ? ਸਿਰਫ ਮੌਤ ਨੂੰ ਕਬੂਲ ਕਰਕੇ ਹੋਵੇਗਾ ਉਂਝ ਨਹੀਂ, ਮੌਤ ਨੂੰ ਮੰਨ ਕੇ ਹੋਵੇਗਾ ਉਂਝ ਨਹੀਂ ਹੋਵੇਗਾ। ਕੀਰਤਨ ਤੇ ਸਾਰੀ ਜ਼ਿੰਦਗੀ ਕਰ ਰਿਹਾ ਹੈ, ਮਰਨਾ ਕਬੂਲ ਹੀ ਨਹੀਂ, ਇਹ ਨਿਰਮਲ ਨਹੀਂ ਹੋ ਸਕਦਾ, ਧਨ ਵਿਚ ਇਹ ਨਿਰਮਲ ਨਹੀਂ ਹੋਵੇਗਾ। ਇਹਦਾ ਸਾਰਾ ਧਨ ਬੇਈਮਾਨੀ ਤੇ ਖੜਾ ਹੋਵੇਗਾ। ਪਾਠ ਤੇ ਰੋਜ਼ ਕਰਦਾ ਸਵੇਰੇ ਸ਼ਾਮ, ਮਰਨਾ ਕਬੂਲ ਨਹੀਂ, ਇਹਦਾ ਸਾਰੇ ਦਾ ਸਾਰਾ ਧੰਦਾ ਵੀ ਬੇਈਮਾਨੀ ਤੇ ਖੜਾ ਹੋਵੇਗਾ। ਫਿਰ ਮੈਨੂੰ ਗੁਰੂ ਨਾਨਕ ਦੇ ਬੋਲ ਕਹਿਣ ਦੇਣਾ, ਪਾਪਾਂ ਬਾਜੋ ਹੋਵੇ ਨਾਹੀ ਮੋਇਆ ਸਾਥ ਨਾ ਜਾਏ। ਇਹ ਧਨ ਬਿਨਾਂ ਪਾਪ ਤੋਂ ਨਹੀਂ ਆਉਂਦਾ, ਨਹੀਂ ਆਉਂਦਾ। ਮਰਨਾ ਕਬੂਲ ਹੈ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਭਗਤ 99% ਆਰਥਿਕ ਤੌਰ ਤੇ ਕਮਜ਼ੋਰ ਰਹਿ ਗਏ। ਕਮਜ਼ੋਰ ਕਿਉਂ ਰਹਿ ਗਏ? ਬੇਈਮਾਨੀ ਕਰਨੀ ਨੇ, ਨਫਾ ਵੀ ਉਤਨਾ ਹੀ ਲੈਣਾ ਜਿਹਦੇ ਨਾਲ ਅਗਲੇ ਦਾ ਖੂਨ ਕਿਧਰੇ ਨਾ ਨਿਕਲ ਆਵੇ, ਇੰਨਾ ਹੀ ਲੈਣਾ। 100% ਮੁਨਾਫਾ, ਇਹ ਤੇ ਅਗਲੇ ਦਾ ਖੂਨ ਪੀਣਾ। ਇਹ ਮਨੁੱਖ ਧਾਰਮਿਕ ਕਿਸ ਤਰ੍ਹਾਂ ਹੋ ਸਕਦਾ? ਯੂਰਪ ਦੇ ਸਾਰੇ ਹੀ ਚਰਚ ਉਜੜ ਗਏ, ਕੋਈ ਚਰਚ ਦੇ ਚ ਨਹੀਂ ਆ, ਕੋਈ ਪ੍ਰੇਰ ਕਰਨ ਨਹੀਂ ਆ, ਕੋਈ ਜ਼ਿੰਦਗੀ ਦੇ ਚ ਧਰਮ ਨਹੀਂ ਰਿਹਾ। ਤੇ ਜਦ ਧਰਮ ਦੀ ਤਮੰਨਾ ਹੀ ਨਹੀਂ ਰਹਿ ਗਈ, ਇੱਛਾ ਹੀ ਨਹੀਂ ਰਹਿ ਗਈ, ਐਸਾ ਸਾਰੇ ਦਾ ਸਾਰਾ ਧੰਦਾ ਬੇਈਮਾਨੀ ਤੇ ਹੋਵੇਗਾ, ਬੇਈਮਾਨੀ ਤੇ ਹੋਵੇਗਾ। ਤੇ ਜਿਸ ਮਨੁੱਖ ਦਾ ਧਨ ਪਾਪ ਹੈ, ਉਸ ਮਨੁੱਖ ਦਾ ਜੀਵਨ ਪਵਿੱਤਰ ਨਹੀਂ ਹੋ ਸਕਦਾ। ਜੋ ਧਨ ਜੋ ਪਾਪ ਹੈ, ਸਤੀ ਪਾਪ ਕਰ ਸਤ ਕਮਾਏ, ਕੀ ਹੋਇਆ ਅਗਰ ਕਰੋੜਾਂ ਦਾ ਦਾਨ ਵੀ ਕਰ ਲਿਆ? ਮਹਾਰਾਜ ਕਹਿੰਦੇ ਨੇ ਇਹ ਵੀ ਪੁੰਨ ਨਹੀਂ ਹੈ। ਇਸ ਦੇ ਉੱਤੇ ਹੋਰ ਨਿੱਕਾ ਜਿਹਾ ਵੀ ਮੈਂ ਉਦਾਹਰਣ ਦੇ ਦਿਆਂ। ਇੱਕ ਮਨੁੱਖ ਕੋਲ ਕੁੱਲ ਪੂੰਜੀ 100 ਰੁਪਏ, ਇੱਕ ਮਨੁੱਖ ਕੋਲ ਕੁੱਲ ਪੂੰਜੀ 100 ਕਰੋੜ ਹੈ, 1 ਅਰਬ 100 ਕਰੋੜ ਰੁਪਏ, ਇੱਕ ਦੇ ਕੋਲ 100 ਹੈ। ਉਹ 100 ਦੇ ਚੋਂ 10 ਰੁਪਏ ਦਾਨ ਦੇ ਦਿੰਦਾ, ਦਸਵੰਦ ਹੈ। ਤੇ 100 ਕਰੋੜ ਦੇ ਚੋਂ ਕਿਸੇ ਨੇ 10 ਕਰੋੜ ਦਾਨ ਦਿੱਤਾ, ਦਸਵੰਦ ਹੈ। ਉਹ 10 ਰੁਪਏ ਤੇ 10 ਕਰੋੜ ਬਿਲਕੁਲ ਬਰਾਬਰ, ਕਿਧਰੇ ਵੱਡਾ ਛੋਟਾ ਨਾ ਗਿਣ ਲੈਣਾ। ਉਹਦਾ ਦਸਵੰਦ 10 ਰੁਪਿਆਂ ਤੇ ਸੀਮਤ ਹੈ, ਉਸ 100 ਕਰੋੜ ਵਾਲੇ ਦਾ ਦਸਵੰਦ 10 ਕਰੋੜ ਤੇ ਸੀਮਤ ਹੈ। ਤੇ 10 ਕਰੋੜ ਦੇਣ ਵਾਲਾ ਕਿਧਰੇ ਆਕੜੇ ਨਹੀਂ, ਉਹ ਜਿਸਨੇ 10 ਦਿੱਤੇ ਨੇ ਤੇਰੀ ਬਰਾਬਰੀ। ਭਾਵਨੀ ਭਗਤ ਭਾਇ ਕੌਡੀ ਅਗਰ ਭਾਗ ਰੱਖੇ, ਤਾਂ ਹੈ ਤੇ ਗੁਰਸਰਬ ਨੇ ਦਾਨ ਦਾਨ ਦੇਤਾ, ਉਹਨੇ ਆਪਣਾ ਦਸਵੰਦ ਦਿੱਤਾ। ਇੱਕ ਨਿਰਧਨ ਨੇ ਆਪਣਾ ਧਨ ਦਸਵੰਦ ਦੇ ਦਿੱਤਾ, ਬੜੀ ਮਹਾਨ ਘਟਨਾ ਹੈ, ਬੜੀ ਮਹਾਨ ਘਟਨਾ ਹੈ। ਇੱਕ ਕਰੋੜਾਂ ਪਤੀ ਨੇ ਆਪਣਾ ਦਸਵੰਦ ਦੇ ਦਿੱਤਾ, ਐਵੇਂ ਤੁਛ ਜਿਹੀ ਘਟਨਾ ਹੈ, ਕੁਛ ਵੀ ਨਹੀਂ, ਇਹ ਵੀ ਨਾਚ ਕਰਦੇ, ਕੋਈ ਬਹੁਤ ਵੱਡੀ ਗੱਲ ਨਹੀਂ, ਦਸਵੰਦ ਬਰਾਬਰੀ ਹੈ। ਮੂਲ ਗੱਲ, ਮਰਨ ਅਗਰ ਮਨੁੱਖ ਕਬੂਲ ਕਰੇ तो धंधे विच ईमानदारी आ जाती है, धन पावन हो जाता है। जितने चिर तक मनुख का धन पाप है, इस मनुख के कोल धार्मिक जीवन नहीं हो सकता। करता रवे पाठ, जाता रवे मंदिर मस्जिद गुरुद्वारे, अगर धन की बुनियाद पाप है, इस मनुख कोल धार्मिक जिंदगी नहीं हो सकती, हो ही नहीं सकती। और भी बड़े लंबे चौड़े खुलासे धन गुरु ग्रंथ साहब जी महाराज के मौजूद ने, पर मैं समय की चाल नू देख के तुहाडे सामने विचारां रखणियां ने। चौपदा है, आप हुण लड़ी वार जो है सरवण करो। धन गुरु नानक देव जी महाराज जो सानू समझा रहे ने, एक दफा प्यार नाल आखो सतनाम श्री
वाह।
सदीवी भी छोड़ा ते सारिआं ते, मौत दी मौत मोर ते सारिआं ते लगी हुई है। ऐसा ते कोई है नहीं, जन्म ते हो गया, वो ते गल ही खत्म हो गई, वो ते गल ही खत्म हो गई। हुण जो कुछ होना है वो ते मरना, ते मरना बिछोड़ देंदा है परिवार तो, संसार तो, धन तो, संपदा तो, सब कुछ तो तोड़ देंदा है। इस नुक्ते नु बड़े ध्यान नाल सुनना। मौत परिवार तो, संसार तो, पदार्थां तो, कमाए हुए धन तो तोड़ के रख देंदी है, बिछोड़ के रख देंदी है। अगर मन मौत कबूल कर लवे, कबूल कर लवे, तो जीवदियां जी ऐसा मनुख पाप नु छोड़ देंदा है, छुट जांदा है पाप, छुट जांदा है लोभ, छुट जांदा है अहंकार। मौत तन ते आ गई है, छुट जांदा है परिवार, बिछोड़ा हो जांदा है, छुट जांदा है संसार, बिछोड़ा हो जांदा है, छुट जांदी है धन संपदा, महल माड़ियां, बिछोड़ा हो जांदा है। किधरे मन मौत कबूल कर लवे, छुट जांदा है अहंकार, बिछोड़ा हो जांदा है, छुट जांदा है लोभ, छुट जांदी है वासना, छुट जांदा है सारे दा सारा जो है पाप, छुट गया परिवार मर के, ते फिर जन्म लेगा, फिर किसे परिवार नाल जुड़ेगा, जुड़ेगा। छुट गया अहंकार, ते मन हुण निरंकार दे लीन होके निरंकार दा रूप होवेगा। परिवार छुटे है, फिर मिलेगा, बार बार मिलेगा। जम जम मरे, मरे फिर जमे, बहुत सजाए पया दे सलमे। मन ने मरना कबूल कर ले, बस जिस दिन कबूल करे मन की मौत हो जाती है। फिर कुछ छुटदा है, छुटदा है, अहंकार छुट जाता है, लोभ छुट जाता है, वासना छुट जाती है, सारे दे सारे पाप छुट जाते ने, अनर्थ छुट जाता है। मर के मनुख शरीरक मौत मर के फिर परिवार नाल जुड़ जाता है, किसी होर परिवार नाल जन्म लेके। मन जद मरना कबूल करता है, मर के निरंकार दे चलीन हो जाता है, निरंकार का रूप हो जाता है, परमात्मा का जो है रूप हो जाता है। महाराज कहिंदे ने इह संसार का परिवार का विछोड़ा सारिआं ते लिखिआ होइआ है, क्योंकि मरण की मोहर सारिआं ते लगी हुई। हाँ जी, चंगे तो चंगे अनुभवी सियाने कोल ते पुछ लो कि तन करके मरे है, ते परमात्मा नूं मिलेगा कतई नहीं, कतई। पुछ लो किसे सियाने को, महाराज एक है। मन मर के परमात्मा नु मिलता है, तन मर के परमात्मा नु नहीं मिलता, कतई नहीं। फिर अगों फिर परिवार मिल जाता है, फिर संसार मिल जाता है, फिर यही छल परे, यही सब कुछ। भगत कबीर एक नुक्ता बयान कर देने, मनुख धन किसे नु लुट के बड़ा खुश होंदा है, किसे जगह ते लुटा के बड़ा खुश होंदा है। एक जगह ते इसनु लुटन नाल आनंद मिलता है, एक जगह इसनु लुटान नाल आनंद मिलता है। बहु पर पंच कर पर धन लियावे, सुत धारा पे आन लुटावे। बड़े परपंच करके लोगों नु लुटदा है, जगत नु लुटदा है, फिर पत्नी दे अगों बच्चियां दे अगों अपने आप नु लुटा लुटा दे। इत्थे लुटा के खुशी मिलती है दूजियां नु, परपंच पर धन दूजे नु लुट के खुशी मिलती है, परिवार नु दे के खुशी मिलती है, दूजियां कोल खो के खुशी मिलती है, लुट के खुशी मिलती है, इत्थे लुटा के लोकी खुश होंदे। पर कबीर कहंदे ने एक गल चेते रख, मन मेरे भूले कपट न कीजे, अंत निबेरा तेरे जी पेले। ते फैसला ना तेरी पत्नी ने करना, ना तेरे बच्चियां ने साथ देना, ना तेरे भैणा ते भरावां ने, ये सारी गल तेरे ते ही निबड़ेगी, तेरे नाल इहदा लेखा जोखा सिर्फ तेरे नाल। इस वास्ते हे मेरे भोले होए मन, हे नादान मन, ये कपट ना कर। दूजियां नूं लुटना है ते किधरे जगह लुटाना है, लुट के खुशी मिलती है जिथे तू लुटन दे सफल हो जाए, ते जिथे तू लुटाना है उथे खुश हो जाना है। पर एक गल चेते रख, ये सब कुछ निबड़ेगा तेरे ते, तेरे ते जो है निबड़ेगा। विछोड़े दी मोर सारिया ते लगी है, किसे भी सियाने को पुछ लो, इस तरह मरण दे नाल परमात्मा दा मिलना हो जांदा है, भाव नहीं होंदा, नहीं होंदा। हां जी,
जिन मेरा पार पवित्र वड़ी वेदन बिना,
जिन्हां नु ओ मेरा परिपूर्ण परमात्मा विसरे है। हुण मैं फिर अर्ज करदे हां, मौत जिसनु याद है, काल जिसनु याद है, उसे नु अकाल याद है। जिन्हों अपना अंत याद है उसे नु बेअंत याद है। जिसनु मौत कबूल है उसे नु परमात्मा कबूल है, जिन्हू मौत कबूल नहीं उन्हू परमात्मा कबूल नहीं। परमात्मा नु तो बाद विच कबूल कर, पहला मरण कबूल। जीवन की छड़ास ते मरना भुल गए तो रब आपे भुल गया। महाराज कहने जिन्हों परमात्मा भुल गए, जितनी उन्होंने वेदन होंगी है, दुख होंगे, कष्ट होंदा है, ते ओ ही जानदे ने। हां जी, महाराज कहंदे ने तू दिन रात संगत दे, उहदी सिफ़त सलाह कर, जिस प्रभु दी निगाह नाल नजरे करम नाल सदीवी सुख दी प्राप्ति हो जाती है, सदीवी आनंद दी प्राप्ति हो जाती है। उस परमात्मा की सिफतों सलाह कर और वड्डा करके जान, महान करके जान, समर्थ करके जान। दरअसल परमात्मा नु वड्डा वड्डा कहना ही अपने आप नु वड्डा करना है। किसे हुक्मरान नु महिमा गायन करन नाल कोई हुक्मरान नहीं हो जाता, किसे धनवान दी महिमा गायन करन नाल कोई धनवान नहीं हो जाता। पर जिहड़े भगवान नु वड्डा वड्डा आखदे ने ते उहदी महिमा गायन करदे ने, उह भगवान वर्गे ही हो जांदे ने। हर का भगत सो हर ही जिया। तो इस तरह वड्डा वड्डा करके तू सिफ तो सलाह कर, ताकि तेनों वडियाइयां दी प्राप्ति हो जाए, तू भी महान हो जाए ते समर्थ हो जाए। हां जी, सारिया का रिजिक दाता एक परमात्मा है, मनुख दाता नहीं है, इंसान दाता नहीं है। दद्दा दाता एक है, दूसर ना ही कोई। तू अगर मन बैठा है तो ये तेरा भुलेखा है, ये तेरी गलती है। दाता केवल एक परमात्मा है, एक अकाल पुरख है। हाँ जी,
रन
ਫਿਰ ਜੋ ਕੁਝ ਹੋ ਗਿਆ ਇਹ ਤੇ ਹੋਣਾ ਹੀ ਸੀ, ਇਹ ਤੇ ਹੋਣਾ ਹੀ ਸੀ। ਜੋ ਪਰਮਾਤਮਾ ਨੂੰ ਪਾਉਂਦਾ ਉਹ ਹੁੰਦਾ, ਜੋ ਤੈਨੂੰ ਪਾਉਂਦਾ ਉਹ ਨਹੀਂ ਆਉਂਦਾ। ਜੋ ਮੇਰੀ ਚੇਤਵਨੀ ਹੈ ਉਹ ਨਹੀਂ ਪੂਰੀ ਆਉਂਦੀ, ਜੋ ਪਰਮਾਤਮਾ ਦੀ ਚੇਤਵਨੀ ਹੈ ਉਹੀ ਪੂਰੀ ਆਉਂਦੀ ਹੈ। ਉਸਨੇ ਆਪਣਾ ਜੋ ਹੈ ਵਿਧਾਨ ਬਣਾ ਰੱਖਿਆ। ਮੇਰੇ ਰੋਣ ਪਿੱਟਣ ਨਾਲ ਕੀ ਆਉਂਦਾ? ਮਹਾਰਾਜ ਨੇ ਇੱਥੇ ਰੰਨ ਕੇ ਰੁਨੇ ਹੋਏ, ਔਰਤਾਂ ਦੀ ਤਰ੍ਹਾਂ ਰੋਣ ਨਾਲ ਕੀ ਹੋਵੇਗਾ? ਰੰਨਾਂ ਦੀ ਤਰ੍ਹਾਂ ਰੋਣ ਨਾਲ ਇਹ ਸ਼ਬਦ ਮਹਾਰਾਜ ਰੰਨ ਕੇ ਰੁਨੇ। ਔਰਤ ਭਾਵਕ ਬਹੁਤ ਜ਼ਿਆਦਾ ਹੁੰਦੀ ਹੈ, ਹੰਝੂ ਤੇ ਅੱਖਾਂ ਤੇ ਹੀ ਪੈ, ਭਾਵਕ ਬਹੁਤ ਜ਼ਿਆਦਾ ਔਰ ਉਸਦਾ ਦੁੱਖ ਹੰਝੂਆਂ ਦੇ ਰਾਹੀਂ ਬਹੁਤ ਛੇਤੀ ਬਾਹਰ ਪ੍ਰਗਟ ਹੋ ਜਾਂਦਾ, ਬਾਹਰ ਬਹਿ ਜਾਂਦਾ। ਇਸ ਵਾਸਤੇ ਅੱਜ ਦੇ ਮਨੋ ਚਿੰਤਕ ਵੀ ਕਹਿੰਦੇ ਨੇ ਪੁਰਸ਼ਾਂ ਨਾਲੋਂ ਪਾਗਲ ਇਸਤਰੀਆਂ ਘੱਟ ਆਉਂਦੀਆਂ ਨੇ, ਪੁਰਸ਼ਾਂ ਨਾਲੋਂ ਹਾਰਟ ਟ੍ਰਬਲ ਵੀ ਔਰਤ ਨੂੰ ਘੱਟ ਆਉਂਦੀ ਹੈ। ਕਾਰਨ ਗਮ ਦੁੱਖ ਹੰਝੂਆਂ ਦੇ ਰਾਹੀਂ ਬਹਿ ਜਾਂਦਾ ਬਹਿ ਜਾਂਦਾ। ਲੇਕਿਨ ਮਨੁੱਖ ਪੁਰਸ਼ ਕੋਈ ਰੋਵੇ ਤੇ ਕਹਿ ਦਿੰਦਾ ਅਗਲਾ ਕੀ ਰੰਨਾਂ ਦੀ ਤਰ੍ਹਾਂ ਰੋਂਦਾ, ਕੀ ਔਰਤਾਂ ਦੀ ਤਰ੍ਹਾਂ ਰੋਂਦਾ, ਕੀ ਹੰਝੂ ਪੀ ਜਾਂਦਾ ਪੀ ਜਾਂਦਾ ਪੀ ਜਾਂਦਾ। ਤੋ ਤਣਾਅ ਵੱਧਦਾ ਰਹਿੰਦਾ, ਭਾਰ ਵੱਧਦਾ ਰਹਿੰਦਾ, ਬੋਝ ਵੱਧਦਾ ਰਹਿੰਦਾ। ਪੀ ਜਿਹੜਾ ਗਮ ਪੀ ਜਾਂਦਾ ਉਸਦਾ ਭਾਰ ਅੰਦਰ ਰਹਿ ਜਾਂਦਾ, ਉਹ ਪਤਾ ਨਹੀਂ ਕਿਤਨੀਆਂ ਬਿਮਾਰੀਆਂ ਨੂੰ ਜਨਮ ਦਿੰਦਾ। ਹਾਸਾ ਜੇ ਰੱਬ ਨੇ ਬਣਾਇਆ ਤੇ ਇਸਦੀ ਲੋੜ ਸੀ, ਰੋਣਾ ਵੀ ਜਦ ਰੱਬ ਨੇ ਬਣਾਇਆ ਤੇ ਇਸਦੀ ਲੋੜ ਸੀ। ਮਨ ਹਲਕਾ ਹੋ ਜਾਂਦਾ। ਸੰਸਾਰ ਦੇ ਵਿਛੋੜੇ ਚ ਕੋਈ ਰੋਇਆ ਹੈ, ਥੋੜਾ ਮਨ ਹਲਕਾ ਹੋ ਗਿਆ। ਨਿਰੰਕਾਰ ਦੇ ਵਿਛੋੜੇ ਚ ਕੋਈ ਰੋਇਆ ਹੈ, ਮਨ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ, ਪਾਵਨ ਹੋ ਜਾਂਦਾ। ਉਹ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹੇ ਚੱਲੇ। ਇਹ ਨੀਰ ਹਿਰਦੇ ਦੇ ਧੋਣੇ ਧੋ ਦਿੰਦਾ। ਲੇਕਿਨ ਕੋਈ ਘਟਨਾ ਘਟ ਗਈ ਹੈ ਜੋ ਮੈਂ ਨਹੀਂ ਸੋਚਿਆ ਸੀ ਮੇਰੇ ਨਾਲ ਹੋ ਗਿਆ। ਹੁਣ ਮੈਂ ਆਖਾਂ ਮੈਂ ਔਰਤਾਂ ਦੀ ਤਰ੍ਹਾਂ ਰੋ ਕੇ ਇਸ ਘਟਨਾ ਨੂੰ ਠੀਕ ਕਰ ਲਵਾਂ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਰੋਣ ਨਾਲ ਕੀ ਹੋਣਾ, ਇਹ ਤੇ ਜੋ ਕੁਝ ਹੋ ਗਿਆ ਕਬੂਲ ਕਰ ਲੈ, ਭਾਵੇਂ ਹੱਸ ਕੇ ਕਬੂਲ ਕਰ ਭਾਵੇਂ ਰੋ ਕੇ, ਉਹਨੂੰ ਪ੍ਰਵਾਨ ਕਰ ਲੈ, ਉਹਨੂੰ ਕਬੂਲ ਕਰ ਲੈ। ਜੇ ਤੂੰ ਸੁੱਖ ਕਬੂਲ ਕੀਤਾ ਤਾਂ ਦੁੱਖ ਵੀ ਕਬੂਲ ਕਰ, ਜੇ ਤੂੰ ਜਨਮ ਕਬੂਲ ਕੀਤਾ ਤਾਂ ਮਰਨ ਵੀ ਕਬੂਲ ਕਰ, ਜੇ ਤੂੰ ਜਵਾਨੀ ਕਬੂਲ ਕੀਤੀ ਹੈ ਤਾਂ ਫਿਰ ਬੁਢੇਪਾ ਵੀ ਕਬੂਲ ਕਰ। ਮਨੁੱਖ ਪੂਰਨ ਤੌਰ ਤੇ ਜ਼ਿੰਦਗੀ ਨੂੰ ਕਬੂਲ ਨਹੀਂ ਕਰਦਾ। ਪੂਰਨ ਜ਼ਿੰਦਗੀ ਵਿਚ ਸੁੱਖ ਵੀ ਹੈ, ਦੁੱਖ ਵੀ ਹੈ, ਦਿਨ ਵੀ ਹੈ, ਰਾਤ ਵੀ ਹੈ, ਜਨਮ ਵੀ ਹੈ, ਮਰਨ ਵੀ ਹੈ, ਜਵਾਨੀ ਵੀ ਹੈ, ਬੁਢੇਪਣ, ਇਹ ਪੂਰਨ ਜੀਵਨ ਹੈ। ਮਨੁੱਖ ਅਧੂਰਾ ਜੀਵਨ ਜੀਵਦਾ ਹੈ। ਜਨਮ ਕਬੂਲ ਹੈ, ਮਰਨ ਨਹੀਂ, ਜਵਾਨੀ ਕਬੂਲ ਹੈ, ਬੁਢੇਪਾ ਨਹੀਂ, ਸੁੱਖ ਕਬੂਲ ਹੈ, ਦੁੱਖ ਨਹੀਂ। ਆ ਗਿਆ ਦੁੱਖ ਤੇ ਹੁਣ ਰੋਣਾ। ਤੋ ਮਹਾਰਾਜ ਕਹਿੰਦੇ ਇਸ ਰੋਣ ਪਿੱਟਣ ਨਾਲ ਦੁੱਖ ਜਾਣ ਵਾਲਾ ਨਹੀਂ, ਦੁੱਖ ਭੋਗਣ ਨਾਲ ਜਾਏਗਾ, ਉਂਝ ਨਹੀਂ ਜਾਂਦਾ। ਭੋਗੇ ਬਿਨ ਭਾਗੇ ਨਹੀਂ, ਪੁਰਬਲੋ ਕ੍ਰਿਤ ਕਰਮ ਨੇ ਮਿਟੇਰੀ ਗਰ ਗਏ ਤਾਂ ਚੇ ਮੋ ਜਾਪੀ ਅਲੇ ਰਾਮ ਤੇ ਨਾਮ। ਦੁੱਖ ਹੰਝੂਆਂ ਦੇ ਨਾਲ ਥੋੜਾ ਬੋਝ ਤੇ ਹਲਕਾ ਹੋਵੇਗਾ, ਤੇਰੇ ਅੱਖਾਂ ਦੇ ਹੰਝੂ ਉਸਨੂੰ ਮਿਟਾ ਨਹੀਂ ਸਕਦੇ, ਉਹਨੂੰ ਧੋ ਨਹੀਂ ਸਕਦੇ। ਕਿਤਨਾ ਵੀ ਰੋ ਲੈ, ਰੋ ਕੇ ਕੀ ਹੋਵੇਗਾ? ਕੋਈ ਦੁੱਖ ਮਿਟ ਜਾਏਗਾ? ਕਤਈ ਨਹੀਂ ਮਿਟੇਗਾ, ਕਤਈ ਨਹੀਂ ਮਿਟੇਗਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਰੋਣ ਦੇ ਨਾਲ ਕੀ ਹੁੰਦਾ? ਹਾਂਜੀ, ਕਿਤਨੇ ਬੜੇ ਬੜੇ ਉਮਰਾ ਹੁਕਮਰਾਨ ਜਿਨ੍ਹਾਂ ਨੇ ਜ਼ਮੀਨ ਦੇ ਉੱਤੇ ਕਿਲੇ ਬਣਾਏ, ਬੜੇ ਬੜੇ ਮਹਿਲ ਬਣਾਏ, ਮਹਿਲ ਤੇ ਰਹਿ ਗਏ ਉਹ ਕੋਈ ਨਹੀਂ, ਕਿਲੇ ਤੇ ਰਹਿ ਗਏ ਉਹ ਕੋਈ ਨਹੀਂ। ਕਹਿੰਦੇ ਨੇ ਮਨੁੱਖ ਦਾ ਜਿਤਨਾ ਜੀਵਨ ਹੈ 100 ਸਾਲ ਦਾ, ਚਲੋ ਇੰਝ ਮੰਨ ਲਈਏ ਕਿ ਅੰਦਰ ਜਿਤਨੀਆਂ ਕਾਮਨਾਵਾਂ ਨੇ ਉਹਨਾਂ ਕਾਮਨਾਵਾਂ ਦੇ ਉੱਤੇ ਹਜ਼ਾਰਾਂ ਜ਼ਿੰਦਗੀ ਦੀ ਪਾਲਣਾ ਹੋ ਸਕਦੀ ਹੈ। ਕਿਤਨੀਆਂ ਕਾਮਨਾਵਾਂ, ਉਸ ਦੇ ਵਿੱਚ ਕਈ ਜੀਵਨ ਸਮਾ ਸਕਦੇ ਨੇ। ਜੀਵਨ ਛੋਟਾ ਹੈ, ਆਸਾ ਲੰਬੀ ਹੈ। ਜੀਵਨ ਛੋਟਾ ਹੈ, वासना लंबी है, जीवन छोटा है, मंगा ज्यादा है। तो फिर होंदा की है, मंग बहुत वड्डी है, आशा बहुत वड्डी है, बहुत वड्डे पसारे कर जांदा है। एक दिन आप पे नहीं रहंदा, पसारा ही रह जाता, आप पे रुखसत हो गया, चला गया किधरे। हर मनुख अपनी उम्र दे हिसाब किताब दे नाल ही बाकी सारा सिलसिला करे तो मेरे ख्याल दुनिया च गरीबी खत्म हो जाए। एक मनुख शिखर दा अमीर होंदा है, पता नहीं कितनिया नू गरीब करके। ये भी मैं अर्ज कर दें, तीनों महान शायर अमीर मिनाई बड़े आलमाना ढंग नाल बयान करता है। कहिंदा है, न जाने कितनी शमा गुल होई, कितने बुझे तारे, तब कहीं इक फलक पर खुर्शीद इतरा ता हुआ बालाए बाम आया। बड़ा कीमती गिला मारे, ऐ सूरज तू आसमान ते चढ़िया जरूर है, पर करोड़ा तारिया नू बुझा के चढ़े, कितने स्यारे मिट गए, कितने तारे ओझल हो गए तेरे प्रगट होने नाल। किसे एक मनुख दे शिखर दे धनवान बनन नाल पता नहीं कितनिया दे घर बुझ जाते ने, कितने गरीब रह जाते, कितने मुफलिस रह जाते। और ए भी अर्ज करते हैं, अगर वो सच नू जोड़ देवे, धर्म नू जोड़ देवे धन नाल, तो उपजीविका ते चल सकती है। धन दे अंबार बिना रिश्वत दे, बिना भ्रष्टाचार तो, बिना बेईमानी तो नहीं लग सकता, नहीं हो सकता। एक फीसदी नू मैं छोड़ देना, 99% ते भ्रष्टपणे नाल अंबार खड़े होणगे, पापा नाल खड़े होणगे। एक फीसदी किधरे जनक महाराजा रणजीत सिंह, किधरे राजयोगी, उन्हां दी प्रालवत, उन्हां दा पिछोकड़। लेकिन अक्सर पापा बाजों होवे नाई, मोया साथ ना जाई। महाराज कहिंदे ने किले भी रह गए, महल भी रह गए, सारा पसारा जो है रह गया, कामनावां बड़ियां लंबियां सन, जीवन बड़ा छोटा सी, मौत कबूली ना, तो वासना दे च जमया, वासना दे च जीविया, वासना दे च ही मर गए। हां जी, कितना प्रबल हंकार, अपने हंकार दे सामने आसमान नू भी छोटा समझदे सन, कुछ भी नहीं, असी हां, तू कौन है, तू कुछ भी नहीं। इन्ना प्रबल हंकार, इतनी प्रबल शिखरता दी हौम है। महाराज कहिंदे मौत ने ऐसी नथ पाई, ऐसा खिंचया, ए आसमान जमीन ते आ गया, ए आसमान जल के हाक हो गया, राख हो गया, नथया ऐसा मौत ने पटका के मारे है। उंज कहिंदा सी आसमान भी छोटा है, इते आसमान भी कुछ नहीं, इन्ना प्रबल हंकार, मेरे सामने ते अहंकार भी कुछ नहीं, ते आसमान भी कुछ नहीं, ते भी मेरे सामने छोटा है। जमीन दी ते गल चलो, जमीन दे बंदियां दी तो गिनती नहीं करदा सी, आसमान दे बंदियां दी भी गिनती नहीं करदा सी, भाव देवतियां नू भी कुछ नहीं समझदा सी। की पूजने देवते, अवतार की होंदे ने, गुरु पीर पैगंबर की होंदे ने। ऐसियां भी किताबां इस देश दे च लिखियां ने कुछ लोगों ने, गुस्ताखी माव अवतारा के खिलाफ ने, यह भी मैं अर्ज कर रहा। मैं इतना ही कह सकता, लिखिया मैं मिल दिया। जिन्हों कुछ लोगों ने अवतारा तो प्रेरणा लेके परम आनंद प्राप्त किया, इन्होंने अवतारा ते भी लाछन लाए हुए ने, इल्जाम लाए हुए ने। आखिर किसी ने इल्जाम ही लाए सन ताई सूली ते टंगे है, किसी ने इल्जाम ही लाए सन ताई तत्ती तवी ते बिठाया, किसी ने इल्जाम ही लाए सन ताई चांदनी चौंक दे शहीद किया, किसी ने इल्जाम ही लाए ताई दीवारा दे चिणे। कुछ ने ते आत्मक आनंद प्राप्त किया, महारस प्राप्त किया, पर ऐसे भी लोग ने जिन्होंने इल्जाम लाए ने, इल्जाम लिखे हुए ने, किताबा मिल दी। इतना अहंकार आसमान भी कुछ नहीं, अवतार भी कुछ नहीं, फिर देवते भी कुछ नहीं, फिर धर्म ग्रंथ भी कुछ नहीं, लेकिन मौत ने ऐसा नथया कि जड़ा समझदा सी आसमान भी कुछ नहीं, लिताड़ के रख देता है, खाक बना देता है, राख बना देता है। जिन्हों के सामने आसमान नहीं समांदा सी, आसमान भी कुछ नहीं सी, खाक होंदे देखे, राख होंदे देखे, उन्होंने मौत ने ऐसी ही नत पाई। धन गुरु नानक देव जी महाराज ऐसा प्रवान कर रहे ना जी। अगर ए सूली नू जानदा होवे, दुखां नू जानदा होवे, हंकार करके कितना दुख होंदा है, लोभ करके कितना दुख होंदा है, तां फिर इस सूली तो बचन वास्ते प्रभु दा नाम जपे, ईश्वर दा नाम जपे। पर ऐसा है नहीं, क्योंकि मरना कबूल नहीं, मौत कबूल नहीं, जीवना ही कबूल है। जीवन दी आशा है तो सारा अनर्थ करना है, सारा अनर्थ करना है। हाँ जी, कुछ आलमां का कहना है जितने औगण होंदे ने बहुते लोभ करके होंदे, थोड़े जिहा औगण अहंकार करके होंदे ने, वासना करके होंदे ने। जितनी जगत विच ठगी चोरी बेईमानी है, इतना दुराचार नहीं है, इतना कतलो गारत नहीं है, जितनी ठगी चोरी ते बेईमानी। तो इस तो इंज लैंदे ने, लोभ बहुत ज्यादा है, बहुत ज्यादा है। महाराज ते कहने राजा ही ए है, लब पाप दोए राजा मैता महाराज। अब कहने राजा ते यही है, हकूमत पे लोभ दी है, जे लोभ दी हकूमत है, लब पाप दोए राजा मैता, फिर पाप उसका वजीर आजम होगा। लोभी पुनीत किस तरह हो सकता है, पापी होगा, लाजमी पापी होगा। तो लोभ इसनों ठग बनाएगा, चोर बनाएगा, बेईमान बनाएगा। इतनी हिफाजत बाकी अवगणा दी नहीं, जितनी लोभ तो हिफाजत की जाती है। देखो, कार नो ताला लाओ, स्कूटर नो ताला लाओ, घरां नो ताला लाओ, दुकान नो पंज पंज ताले लाओ, फिर गुरु दी गोलक नो ताले लाओ, मंदिर दी गोलक नो ताले लाओ, गौशाले दी गोलक नो ताला लाओ, तो हद हो गई। क्यों? हर जगह दुराचारी नहीं है, हिफाजत इस तरह दी नहीं, हर जगह कातल भी नहीं है, चोर हर जगह मौजूद, हर जगह मौजूद, बाजार देच मौजूद है, परिवार देच मौजूद है, मंदिर मस्जिद गुरुद्वारों च मौजूद। इस वास्ते ताले कारोबार नू भी लाने पैंदे ने, बाजार नू भी लाने पैंदे ने, मंदिर मस्जिद गुरुद्वारों की गोलक नू भी लाने। चोर हर जगह, चोर हर जगह है। लोभ प्रधान है, लोभ जो है राजा है। महाराज कहने लोग बस होके जितने औगण किए जाते ने, गल दियां जंजीरां ने, फाइया ने, ये मनुख रोज रोज अपनिया फाइया बंधांदा जा रहा है, जंजीरां नू बंधांदा जा रहा है। जी, ओही सूरबीर ने, ओही भरा ने, ओही सखा ते सज्जन ने, जिड़े गुणा दे आसरे ते इना औगणा दियां जंजीरां नू कट देंदे ने, आईयां नू कट देंदे ने। हां जी, कि जिन्हां दे गलां विच औगणा दियां जंजीरां ने, फाइयां ने, दरगाह विच ए कबूल नहीं आउंदे। मार कढोवे पीर, बे पीर ए बे मुर्शदा, इहदा कोई मुर्शद नहीं, ए निगुरा है, ए बेपीरा है, परमात्मा उसनू कबूल नहीं करदा। अगर पीर होंदा, मुर्शद होंदा, लोभ बस होके औगणा दी पाई अपने कल जो है गले दे जो है ना पांदा, इस बेपीर नू, इस बेमुर्शदीए नू, इस निगुरे नू प्रभु दी दरगाह विच फिर कोई थां नहीं मिलदा, टिकाणा नहीं मिलदा। मूल बोल नोट कर लेना ताकि याद रहन, शरीर का जन्म पहले है, मरण बाद विच है। मन का जन्म पहले कबूल करिए, मन का मरण पहले कबूल करिए, अध्यात्मिक जीवन बाद विच मिलता। मन नूं कोई पहले मारे तां आत्मक आनंद मिलता है, नहीं तो नहीं। तन पहले जमदा है फिर मरदा है, जन्म खुशी है, मरना रोना ते पिटना है। मन का मर जाना महा आनंद है, महा खेड है, महान खुशी है। मन का जीवना कलेश है, दुख है, सोली है, अहंकार है, लोभ है। मैं एक दफा फिर दोहरावा, तन जमे है, घर घर विच मंगल खुशी लड्डू वंडे जा रहे। मरे है तो हुण घर विच रोना पिटना है।